विचार या है मथुरा जग तारण को अवतार बनायो जप्यो जिन अर्जुन देव गुरु फिर संकट जोन गर्भ ना आयो जय तसरी महला पंजवा घर तीजा एक ओंकार सतगुर प्रसाद कोई जाने कवन इहा जगमीत जिस होए कृपाल सोई बिद बूझै ताकि निर्मल रीत रहाओ मात पिता बनता सुत बंदप इष्ट मीत अर्पाई पूर्व जन्म के मिले संजोगी अंत है को ना सहाय मुक्त माल कनिक लाल मुक्त माल कनक लाल हीरा मन रंजन की माया हा हा करत बिहानी अवदह ता मह संतोख ना पाया हस्त रथ असव पवन तेज धनी भूमन चतुरंगा संग ना चाल्यो इन मह कछुआ ऊठ सिधायो नांगा हर के संत प्रै प्रीतम प्रभ के ताके हर हर गाइये नानक इहा सुख आगे मुख उजल संग संतन के पाइये हर के संत प्रै प्रीतम प्रभ के ताके हर हर गाइये नानक इहा सुख आगे मुख उजल संग संतन के पाइये वाहिगुरु जी का खालसा वाहिगुरु जी की फतह। परम सन्मान योग साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर अमृत वेले तो सजे हुए गुरमत दीवान दी आप जी हाजरी भर रहे हो। अति सन्मान योग भाई साहब भाई गुरप्रीत सिंह जी समूह जथे दे गुरसिख सेवादार सतगुरां दे अमृत बचन गुरबाणी कीर्तन सरवण करा रहे सन। जिमें सन्मान योग गाखल जी दस भी रहे सन अमृत वेला परमेश्वर दी एक दात है ते हकीकत विच नसीब भी उसनू हुंदा है जिस दे घर विच परमात्मा आप सदे भेजदा है। सतगुरु गुरु नानक साहब जी दा एक अमृत बचन है हजूर ने फरमाया पिछो राती सदड़ा पिछल रात सदे पैंदे ने परमात्मा दे घरों आवाजा आउंदियां ने नाम खसम का ले ओ खसम दा नाम जेंदे ने उन्हां दा नेम रोज निभदा जिन्हां दे घर विच सदा आउंदा। दूसरी गल कि कीर्तन दास कई बार बेनती करदा सी कथा करने आ कोई शक नहीं बड़े प्रमाण बाणी च मिलदे आ सब ते उत्तम हर की कथा सुन हर कथा उतारी मैल पर कीर्तन परमात्मा दी को दात है जिहड़ी अपने आप विच इन्नी वड्डी भगती है। सच एवे गुरमत विच कीर्तन तो वड्डा होर कोई कर्म है ही नहीं। जिथे महाराज ने कहा प्रभु का सिमरन सब ते उच्चा सब तो उच्चा उत्थे बाणी च एक बचन क्या है महाराज जी का बचन है हर कीर्त साध संगत है सिर करमन कै करमा। जिन्हें भी धर्म के कर्म ने हकीकत वे कि कीर्तन परमात्मा के कर्मा विच्चों सब तो श्रोमणी कर्म है उहदे दर ते स्वीकार होने लई ये आप जी ने सरवण किया। आओ अपने कोल अद्धा घंटा टाइम है क्योंकि अज संडे दा दीवान है इस करके बने हुए समय की सूची अनुसार चलन नाल सारे प्रोग्राम टाइम सिर निभणगे। सतगुरु गुरु अर्जन देव जी महाराज उन्हां दी रसना तो उचारण किया होया अमृत शब्द अज सतगुरु ने हुक्म रूप विच बख्शिश किया है। आओ इस दी आखरी विचार समय अनुसार संखेप जय भाव अर्थ आपां समझ सकीए प्यार अदब नाल कोई भी रसना विरवी वांझी ना रहे उचारण करो जी सतनाम श्री वाहे गुरु जी करो बख्शिश फिर उचारण करो जी सतनाम श्री वाहे गुरु जी। हजूर दा अज अमृत बचन है जैत सरी महला पंजवां। जैत सरी राग है पंचम गुरदेव जी ने अमृत बचन उचारण किया है। अगला बचन है घर तीजा। गुरु ग्रंथ साहिब विच जिहड़ा घर शब्द है ये बहुत वरी वरत्या है ते ये भी सत है कि घर शब्द के अर्थ बहुत थावां ते वख वख आए ने। जिवें हुण इत्थे शब्द आया घर तीजा उंज वैसे गुरु साहिब जी ने रागां नाल जिहड़े घर वरते ने ना ਇਹ ਇੱਕ ਤੋਂ ਲੈ ਕੇ 17 ਤੱਕ ਆਉਂਦੇ ਨੇ। ਜਿਵੇਂ ਤੇ ਤੀਜਾ ਆਇਆ ਘਰ ਪਹਿਲਾ, ਘਰ ਦੂਜਾ, ਘਰ ਤੀਜਾ, ਇਹ 17 ਤੱਕ ਆਉਂਦੀ ਜੀ ਗਿਣਤੀ, 18 ਕਿਤੇ ਨਹੀਂ ਸ਼ਬਦ ਮਿਲੇਗਾ ਅੰਕ। ਉਂਝ ਵੈਸੇ ਸੂਝਵਾਨ ਇਸ ਘਰ ਦਾ ਸੰਬੰਧ ਗਾਉਣ ਨਾਲ, ਗਾਇਕੀ ਨਾਲ, ਤਾਲ ਨਾਲ ਬਣਾਉਂਦੇ ਆ। ਮੈਨੂੰ ਯਾਦ ਇੱਥੇ ਸ਼ਾਇਦ ਹੁਣ ਵੀ ਆਉਂਦੇ ਹੁਣ ਭਾਈ ਰਣਜੀਤ ਸਿੰਘ ਸਿਖਾਉਣ ਆਉਂਦੇ ਸਨ ਉਸਤਾਦ, ਹਾਂ ਉਹ ਕਹਿੰਦੇ ਸਨ ਵੀ ਇਸ ਘਰ ਦਾ ਸੰਬੰਧ ਮਾਤਰਾ ਨਾਲ ਹੈ, ਜਿਹੜੀ ਲਘੂ ਦੀਰਘ ਇਸ ਹਿਸਾਬ ਨਾਲ। ਪਰ ਉਹ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਦੋ ਥਾਵਾਂ 'ਤੇ ਸਿਰਲੇਖ ਪੜ੍ਹਦੇ ਹਾਂ ਅਤੇ ਉਹ ਸਿਰਲੇਖ ਦੱਸਦੇ ਨੇ ਇਸ ਦਾ ਸੰਬੰਧ ਗਾਇਕੀ ਨਾਲ ਹੈ। ਇੱਕ ਤਾਂ ਮਹਾਰਾਜ ਜੀ ਦਾ ਬਚਨ ਆਉਂਦਾ ਹੈ, ਏਕ ਸਵਾਨ ਕੈ ਘਰ ਗਾਵਣਾ। ਇਹ ਭਗਤ ਬਾਣੀ ਜਦੋਂ ਸ਼ੁਰੂ ਹੁੰਦੀ ਹੈ ਪਹਿਲਾ ਸ਼ਬਦ ਇਹ ਵੀ, ਜਨਨੀ ਜਾਨਤ ਸੁਤ ਬੜਾ ਹੋਤ ਹੈ, ਇਤਨਾ ਕੂ ਨਾ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ। ਉਸ ਦਾ ਸਿਰਲੇਖ ਹੈ ਏਕ ਸਵਾਨ ਕੈ ਘਰ ਗਾਵਣਾ। ਕਹਿ ਘਰ ਗਾਵਣਾ ਕਹਿ ਰਿਹਾ ਵੀ ਇਹਦਾ ਸੰਬੰਧ ਸੁਰ ਨਾਲ ਹੈ, ਗਾਉਣ ਨਾਲ ਹੈ। ਜਿਵੇਂ ਉਹ ਤਾਂ ਕਿਹਾ ਏਕ ਸਵਾਨ ਕਹਿ, ਵੈਸੇ ਲਫਜ਼ੀ ਅਰਥ ਸਵਾਨ ਦਾ ਅਰਥ ਕੁੱਤਾ, ਏਕ ਸਵਾਨ ਕਹਿ ਘਰ ਗਾਵਣਾ। ਹੁਣ ਇਹਦੀ ਸਮਝ ਉਹਨੂੰ ਪੈਗੀ ਜਿਹਨੇ ਪਹਿਲਾਂ ਬਾਣੀ ਪੜ੍ਹੀ ਹੋਵੇਗੀ ਪਹਿਲੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸ਼ਬਦ ਕਹਿ ਗੁਰੂ ਨਾਨਕ ਸਾਹਿਬ ਦਾ, ਏਕ ਸਵਾਨ ਦੋਏ ਸਵਾਨੀ ਨਾਲ। ਮਹਾਰਾਜ ਇਸ਼ਾਰਾ ਕਰਦੇ ਆ ਵੀ ਜਿਹੜਾ ਪਿੱਛੇ ਤੁਸੀਂ ਸ੍ਰੀ ਰਾਗ ਸ਼ਬਦ ਇਹ ਪੜ੍ਹ ਕੇ, ਉਹ ਗੁਰੂ ਨਾਨਕ ਸਾਹਿਬ ਵਾਲਾ ਨਾ, ਉੱਥੇ ਤੀਜਾ ਚੌਥਾ ਘਰ ਲਿਖਿਆ ਨਹੀਂ। ਇੱਕੋ ਗੱਲ ਕਹੀ ਵੀ ਇਹਨੂੰ ਇਸੇ ਘਰ 'ਚ ਗਾਇਓ, ਉਸੇ ਘਰ 'ਚ ਗਾਇਓ ਜਿਸ ਘਰ 'ਚ ਉਹ ਸ਼ਬਦ ਗਾਇਆ ਹੈ। ਹੁਣ ਇੱਕ ਬਚਨ ਆਉਂਦਾ ਹੋਰ, ਯਾਨੀ ਅੜੈ ਕੈ ਘਰ ਗਾਵਣਾ, ਉੱਥੇ ਯਈਏ ਨਾਲ ਹੈ, ਯਾਨੀ ਅੜੈ ਕੈ ਘਰ ਗਾਵਣਾ। ਅਤੇ ਹੁਣ ਸਿੱਧਾ ਜਾ ਇਹਦਾ ਅਰਥ ਹੈ ਵੇ, ਇਆਨੜੀਏ ਮਾਨੜਾ ਕਾਹੇ ਕਰੇ, ਇਸ ਸ਼ਬਦ ਨੂੰ ਉਸ ਘਰ 'ਚ ਗਾਇਓ ਜਿਸ ਘਰ ਵਿੱਚ ਇਆਨੜੀਏ ਵਾਲਾ ਸ਼ਬਦ ਗਾਇਆ ਗਿਆ। ਦਾਸ ਤਾਂ ਹੀ ਬੇਨਤੀ ਪਿਛਲੇ ਦਿਨਾਂ ਤੋਂ ਕਰਦਾ ਆ ਰਿਹਾ ਕਿ ਜਿੰਨੀ ਦੇਰ ਤੱਕ ਆਪ ਸਹਿਜ ਪਾਠ ਨਹੀਂ ਕਰਦੇ ਓਨੀ ਦੇਰ ਤੱਕ ਇਹਨਾਂ ਨੁਕਤਿਆਂ ਦੀ ਸਮਝ ਕੁਛ ਨਹੀਂ ਪੈਣੀ। ਹੁਣ ਏਕ ਸਵਾਨ ਕਹਿ ਘਰ ਗਾਵਣਾ ਖਰੀ ਅਰਥ ਕਰ ਦਿਆਂਗੇ ਕੁੱਤੇ ਵਾਲਾ ਘਰ, ਅਤੇ ਜਿਹਨੂੰ ਸਮਝ ਨਹੀਂ ਉਹ ਤਾਂ ਕਹੇਗਾ ਦੇਖੋ ਜੀ ਕੀ ਸ਼ਬਦ ਵਰਤੇ ਬਾਣੀ ਲਈ। ਜਿਹਨੇ ਬਾਣੀ ਪੜ੍ਹੀ ਉਹਨੂੰ ਸਮਝ ਹੈ ਕਿ ਗੁਰੂ ਨਾਨਕ ਸਾਹਿਬ ਦਾ ਇੱਕ ਸ਼ਬਦ ਹੈ। ਖੈਰ ਮੈਂ ਬੇਨਤੀ ਕਰਾਂ, ਇੱਥੇ ਹੈ ਕਿ ਤਨ ਜੈਤ ਸਰੀ ਮਹੱਲਾ ਪੰਜਵਾਂ, ਜੈਤ ਸਰੀ ਰਾਗ ਹੈ, ਪੰਜਵੇਂ ਗੁਰਦੇਵ ਦਾ ਸ਼ਬਦ ਹੈ, ਤੀਸਰੇ ਘਰ ਵਿੱਚ ਇਹਨੂੰ ਗਾਣਾ, ਇੱਕ ਓਵੰਕਾਰ ਸਤਿਗੁਰ ਪ੍ਰਸਾਦ, ਇੱਥੇ ਸ਼ਬਦ ਗੁਰਦੇਵ ਜੀ ਨੇ ਮੰਗਲ ਲਿਆ ਹੈ। ਅਤੇ ਇਹ ਇੱਕ ਓਵੰਕਾਰ ਸਤਿਗੁਰ ਪ੍ਰਸਾਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 524 ਵਾਰ ਆਇਆ ਹੈ ਜਿਹੜਾ ਇਹ ਮੰਗਲ ਹੈ ਨਾ ਜੀ, ਇੱਕ ਓਵੰਕਾਰ ਸਤਿਗੁਰ ਪ੍ਰਸਾਦ ਇਹ 524 ਵਾਰ ਆਇਆ ਹੈ। ਇਹਦੇ ਲਫਜ਼ੀ ਅਰਥ ਸਿੱਧੇ, ਇੱਕ ਓਵੰਕਾਰ ਦਾ ਅਰਥ ਪਾਰ ਬ੍ਰਹਮ ਪਰਮੇਸ਼ਵਰ ਇੱਕ ਹੈ, ਅਤੇ ਇਹਦੇ ਨਾਲ ਇੱਕ ਲਫਜ਼ ਅਸੀਂ ਹੋਰ ਵਰਤੀਏ ਅਤੇ ਅਰਥ ਬੜੇ ਖੁੱਲ੍ਹਦੇ ਆ, ਇੱਕ ਦੇ ਨਾਲ ਅਦੁੱਤੀ, ਅਦੁੱਤੀ ਹੈ, ਉਹਦਾ ਮਤਲਬ ਹੋ ਗਿਆ ਵੀ ਇੱਕ ਵਰਗਾ ਹੋਰ ਕੋਈ ਇੱਕ ਨਹੀਂ ਇਹਦੇ ਵਰਗਾ, ਇੱਕ ਓਵੰਕਾਰ ਉਹ ਇੱਕ ਹੈ। ਇਹਨੂੰ ਕੇਵਲ ਸੰਖਿਆ ਵਾਚਕੀ ਨਾ ਮੰਨੀਏ, ਇਹ ਵੀ ਸਮਝੀਏ ਵੀ ਇਸ ਇੱਕ ਵਰਗਾ ਹੋਰ ਇੱਕ ਕੋਈ ਨਹੀਂ। ਬੇਨਤੀ, ਜਦੋਂ ਮੰਨ ਲਓ ਅਸੀਂ ਇਸ ਧਰਤੀ 'ਤੇ ਹਾਂ, ਇਸ ਧਰਤੀ ਦਾ ਸੂਰਜ ਇੱਕ ਹੈ ਪਰ ਇਹ ਅਦੁੱਤੀ ਨਹੀਂ, ਇਹਦੇ ਵਰਗਾ ਦੁਤੀਆ ਵੀ ਹੈ। ਇਸ ਪਲੈਨਟ ਦਾ ਸੂਰਜ ਇੱਕ ਹੈ ਪਰ ਇਹਦੇ ਵਰਗੇ ਪਤਾ ਨਹੀਂ ਕਿੰਨੇ ਕੁ ਸੂਰਜ ਨੇ। ਇਹਦਾ ਅਰਥ ਕਿ ਪਰਮਾਤਮਾ ਕੇਵਲ ਇਸ ਧਰਤੀ ਦਾ ਇੱਕ ਨਹੀਂ, ਹੋਰ ਧਰਤੀ ਅਤੇ ਹੋਰ ਰੱਬ ਨਹੀਂ, ਸਿਰਫ ਇੱਕ ਹੈ ਜਿਹੜਾ ਕਰੋੜਾਂ ਬ੍ਰਹਿਮੰਡਾਂ ਨੂੰ ਆਪ ਚਲਾਉਂਦਾ ਪਿਆ ਹੈ। ਇੱਥੇ ਇੱਕ ਦਾ ਅਰਥ ਕਰਾਂਗੇ, ਅਦੁੱਤੀ ਜਿਸ ਇੱਕ ਵਰਗਾ ਹੋਰ ਦੂਜਾ ਕੋਈ ਨਹੀਂ। ਗੁਰੂ ਸਾਹਿਬ ਨੇ ਇਸੇ ਕਰਕੇ ਇੱਕ ਸ਼ਬਦ 'ਤੇ ਇਹ ਵੀ ਬੇਨਤੀ, ਇੱਕ ਓਅੰਕਾਰ ਦੀ ਵਿਆਖਿਆ ਬੜੇ ਸਰਲ ਸ਼ਬਦਾਂ 'ਚ ਆਪਾਂ ਕਰ ਜਾਂਦੇ ਹਾਂ। ਉਂਝ ਇੱਕ ਵਾਰ ਦਾਸ ਬੇਨਤੀ ਕੀਤੀ ਸੀ ਜੀ, ਗੁਰਮੁਖੋ ਜਿੱਥੇ ਓਅੰਕਾਰ ਮੰਗਲ ਵਿੱਚ ਆਇਆ ਉੱਥੇ ਗੁਰੂ ਦੇਵ ਜੀ ਨੇ ਇੱਕ ਅੰਕਾਂ ਵਾਲਾ ਹੀ ਪਹਿਲਾਂ ਵਰਤਿਆ ਹੈ ਜਿੱਥੇ ਹੈ। ਹਾਲਾਂਕਿ ਆਪ ਦੇਖ ਰਹੇ ਹੋ ਇੱਕ ਹੈ, ਊੜਾ ਹੈ, ਉੱਤੇ ਕਾਰ ਹੈ, ਇੱਕ ਓਅੰਕਾਰ ਪੜ੍ਹਨੇ, ਉਂਝ ਗੁਰੂ ਜੀ ਨੇ ਓਅੰਕਾਰ ਸ਼ਬਦ ਵਰਤਿਆ, ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀਏ ਜਿਨ ਚਿੱਤ। ਸਤਿਗੁਰੂ ਨੇ ਇੱਕ ਸ਼ਬਦ ਹੋਰ, ਇਹ ਵੀ ਵਿਚਾਰ ਖੋਜ ਦੇ ਅਧੀਨ ਹੈ ਕਿ ਜ਼ਿਆਦਾਤਰ ਸ਼ਬਦ ਏਕੰਕਾਰ ਵਰਤਿਆ ਹੈ, ਏਕੰਕਾਰਾ ਏਕੰਕਾਰ, ਪਰ ਜੋ ਸਾਡੀ ਸਿੱਖ ਰਵਾਇਤ ਅਨੁਸਾਰ ਇਹਦਾ ਉਚਾਰਨ ਕੀਤਾ ਜਾ ਰਿਹਾ ਇੱਕ ਓਅੰਕਾਰ, ਉਹ ਇੱਕ ਹੈ। ਪਰ ਸਿਰਫ ਇੱਥੇ ਇੱਕ ਬੇਨਤੀ ਵੀ ਇੱਥੇ ਇੱਕ ਜਿਹੜਾ ਖਿੰਦਸੇ ਵਾਲਾ ਹੈ, ਗਿਣਤੀ ਵਾਲਾ ਇੱਕ ਲਿਆ ਨਾ ਜੀ, ਹਾਲਾਂ ਆਪ ਨੂੰ ਪਤਾ ਵੀ ਅੱਖਰਾਂ ਨਾਲ ਵੀ ਇੱਕ ਆਪਾਂ ਲਿਖਣੇ, ਈੜੀ ਨੂੰ ਸਿਹਾਰੀ ਕੱਕਾ ਇੱਕ, ਪਰ ਇੱਥੇ ਸਤਿਗੁਰਾਂ ਨੇ ਇੱਕ ਜਿਹੜਾ ਕਿਤੇ ਵੀ ਪੂਰੇ ਗੁਰੂ ਗ੍ਰੰਥ ਸਾਹਿਬ 'ਚ ਓਅੰਕਾਰ ਤੋਂ ਪਹਿਲਾਂ ਇੱਕ ਈੜੀ ਨੂੰ ਸਿਹਾਰੀ ਕੱਕਾ ਨਹੀਂ ਲਿਖਿਆ, ਅੰਕ ਵਿੱਚ ਲਿਖਿਆ ਹੈ। ਇਸ ਬਾਰੇ ਵਿਦਵਾਨ ਇਹ ਗੱਲ ਕਹਿੰਦੇ ਨੇ ਕਿ ਸਤਿਗੁਰਾਂ ਨੇ ਜਿਹੜਾ ਓਅੰਕਾਰ ਸ਼ਬਦ ਹੈ ਇਹਦਾ, ਇਸ ਦਾ ਜ਼ਿਕਰ ਵੇਦ ਵਿੱਚ ਹੁੰਦਾ ਹੈ, ਉਪਨਿਸ਼ਦ ਵਿੱਚ ਇਹਦਾ ਜ਼ਿਕਰ ਹੈ। ਪਰ ਇੱਥੇ ਸਤਿਗੁਰੂ ਨੇ ਕੀ ਕੀਤਾ, ਇਹ ਦੇਖਿਆ ਉਸ ਵਕਤ ਜਦੋਂ ਦੀ ਓਅੰਕਾਰ ਦੀ ਵਿਆਖਿਆ ਹੋਣ ਲੱਗੀ ਨਾ, ਓਅੰਕਾਰ ਦੀ, ਅਤੇ ਉਹਨਾਂ ਨੇ ਓਮ ਜਿਹੜਾ ਸਾਊਂਡ ਸੀ, ਅਸਲ 'ਚ ਇਹ ਓਮ ਅਤੇ ਓਮ, ਇਹ ਸਾਊਂਡ ਦੇ ਤਿੰਨ ਟੁਕੜੇ ਬਣਾ ਦਿੱਤੇ ਜੀ, ਐੜਾ ਊੜਾ ਅਤੇ ਮੰਮਾ। ਇਸ ਜਦੋਂ ਨਾਦ ਅਸੀਂ ਇਹਦੇ ਅੱਖਰਾਂ 'ਚ ਲਿਖਾਂਗੇ ਅਤੇ ਊੜਾ ਐੜਾ ਊੜਾ ਅਤੇ ਮੰਮਾ ਓਮ, ਅਤੇ ਨਾਲ ਕਹਿ ਦਿੱਤਾ ਜੋ ਓਅੰਕਾਰ ਹੈ ਇਹ ਤਿੰਨ ਦੇਵਤਿਆਂ ਦੀ ਆਵਾਜ਼ ਹੈ, ਬ੍ਰਹਮਾ ਵਿਸ਼ਨ ਅਤੇ ਮਹੇਸ਼ ਬਣਾ ਦਿੱਤੇ। ਗੁਰੂ ਸਾਹਿਬ ਜੀ ਨੇ ਇੱਕ ਲਿਖ ਕੇ ਇਸ ਗੱਲ ਨੂੰ ਬਿਲਕੁਲ ਸਾਫ਼ ਕਰ ਦਿੱਤਾ, ਇਹ ਕਿਸੇ ਦੇਵਤੇ ਦੀ ਆਵਾਜ਼ ਨਹੀਂ, ਇਹ ਦੇਵਤਿਆਂ ਦਾ ਸੂਚਕ ਨਹੀਂ, ਇੱਕ ਸਿਰਫ ਓਅੰਕਾਰ ਜਿਸ ਇੱਕ ਵਰਗਾ ਹੋਰ ਕੋਈ ਹੈ ਨਹੀਂ। ਦੂਸਰੀ ਗੱਲ, ਜਦੋਂ ਅਸੀਂ ਇੱਕ ਅੱਖਰਾਂ 'ਚ ਲਿਖਾਂਗੇ, ਆਪ ਧਿਆਨ ਨਾਲ ਮੇਰੀ ਬੇਨਤੀ ਸੁਣਿਓ, ਜਿਹੜਾ ਸ਼ਬਦ ਹੈ ਨਾ ਜੀ ਅੱਖਰਾਂ ਦਾ ਜੋੜ, ਉਹਦੀ ਇੱਕ ਖੂਬਸੂਰਤੀ ਹੈ, ਉਹ ਉਚਾਰਨ ਇੱਕ ਰੱਖ ਜਾਂਦਾ ਪਰ ਅਰਥ ਬਦਲ ਜਾਂਦਾ। ਮੰਨ ਲਓ ਆਪ ਸ਼ਬਦ, ਮੈਂ ਅਰਜ਼ ਕਰਾਂ, ਅੱਖਰਾਂ ਦਾ ਸ਼ਬਦ ਇੱਕੋ, ਉਚਾਰਨ ਇੱਕ ਪਰ ਅਰਥ ਨਹੀਂ ਇੱਕ ਰਹਿਣ ਦਿੰਦਾ। ਜਿਵੇਂ ਅੱਜ ਸ਼ਬਦ ਆਇਆ ਘਰ, ਅਸੀਂ ਕਿਹਾ ਘਰ ਤੀਜਾ, ਉਚਾਰਨ ਇੱਕ ਹੈ ਨਾ ਜੀ, ਅਤੇ ਜਦੋਂ ਸੋਹਿਲਾ ਸਾਹਿਬ 'ਚ ਪੜ੍ਹਾਂਗੇ ਛੇ ਘਰ ਛੇ ਗੁਰ, ਉਚਾਰਨ ਘਰ ਰਹੇਗਾ ਪਰ ਅਰਥ ਬਦਲ ਗਿਆ, ਉੱਥੇ ਸੰਗੀਤ ਵਾਲਾ ਨਹੀਂ, ਉੱਥੇ ਛੇ ਦਰ ਅਤੇ ਛੇ ਘਰ ਦਾ ਛੇ ਸ਼ਾਸਤਰ। ਜਦੋਂ ਇਹੀ ਪਾਠ ਕਰਾਂਗੇ ਐਸੇ ਘਰ ਹਮ ਬਹੁਤ ਵਸਾਏ, ਉਚਾਰਨ ਘਰ ਰੱਖੇਗਾ ਪਰ ਸ਼ਬਦ ਅਰਥ ਬਦਲ ਜਾਏਗਾ। ਜਿਹੜੀ ਭਾਸ਼ਾ ਵਿੱਚ ਹੈ ਅੱਖਰਾਂ ਦਾ ਜੋੜ, ਸੱਚ ਇਹ ਵੇ ਕਿ ਸ਼ਬਦ ਇੱਕ ਰੱਖਦਾ ਹੈ, ਉਚਾਰਨ ਇੱਕ ਰੱਖਦਾ ਹੈ, ਅਰਥ ਬਦਲ ਜਾਂਦਾ ਹੈ। ਪਰ ਮੈਥ ਦਾ ਨੁਕਤਾ ਇਹ ਵੇ, ਅੰਕ ਕਦੀ ਆਪਣਾ ਅਰਥ ਨਹੀਂ ਬਦਲਦਾ ਹੁੰਦਾ। ਇੱਥੇ ਗੁਰੂ ਸਾਹਿਬ ਨੇ ਇੱਕ ਲਿਖ ਕੇ ਕਹਿ ਦਿੱਤਾ ਇਹਦੇ ਅਰਥ ਨਹੀਂ ਬਦਲਣਗੇ, ਅਬਦਲ ਹੈ ਇੱਕ ਓਅੰਕਾਰ, ਉਹ ਇੱਕ ਹੈ ਜਿਸ ਇੱਕ ਵਰਗਾ ਹੋਰ ਕੋਈ ਨਹੀਂ। ਸਤਿਗੁਰ ਪ੍ਰਸਾਦ, ਉਸ ਨੂੰ ਮਿਲਣ ਦਾ ਤਰੀਕਾ ਕੀ ਹੈ? ਗੁਰੂ ਸਾਹਿਬ ਨੇ ਇੱਥੇ ਕਿਸੇ ਸਾਧਨਾ ਦਾ ਜ਼ਿਕਰ ਨਹੀਂ ਕੀਤਾ। ਗੁਰਮੁਖੋ ਵੇਖੋ, ਸਾਧਨਾ ਦਾ ਅਰਥ, ਤੂੰ ਆਹ ਕਮਾਈ ਕਰ, ਤੂੰ ਨਾਮ ਜਪ, ਤੂੰ ਸਿਮਰਨ ਕਰ, ਤੂੰ ਸੇਵਾ ਕਰ, ਇੱਥੇ ਵਿੱਚੋਂ ਸਾਡੀ ਸਾਧਨਾ ਜਿਹੜੀ ਉਹਨੂੰ ਵਿੱਚੋਂ ਕੱਢ ਦਿੱਤਾ, ਸਿੱਧਾ ਨਿਰੋਲ ਸਮਰਪਣ ਹੋਣ ਦੀ ਗੱਲ ਕੀ ਕਹਿੰਦੇ ਨੇ ਸਤਿਗੁਰ ਪ੍ਰਸਾਦ। ਮੈਂ ਅਰਜ਼ ਕੀਤੀ ਪ੍ਰਸਾਦ ਦਾ ਲਫ਼ਜ਼ੀ ਅਰਥ ਕਿਰਪਾ ਹੈ, ਗ੍ਰੇਸ ਹੈ, ਬਖਸ਼ਿਸ਼ ਹੈ, ਸਿਰਫ ਸਤਿਗੁਰੂ ਦੀ ਕਿਰਪਾ ਨਾਲ ਉਹ ਮਿਲਦਾ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਗੁਰੂ ਸਾਹਿਬ ਹੁਣ ਆਰੰਭ ਕਰਦੇ ਆ, ਕੋਈ ਜਾਣੈ। ਚਲੋ ਆਪ ਪਾਠ ਉੱਤੇ ਸਕਰੀਨ 'ਤੇ ਦੇਖ ਰਹੇ ਹੋ, ਜਿਤਨੀ ਕੁ ਸੋਝੀ ਹੁੰਦੀ ਹੈ ਰੋਜ਼ ਯਤਨ ਕਰਨਾ ਵੀ ਉਚਾਰਨ ਸ਼ੁੱਧ, ਅਸੀਂ ਉਂਝ ਤਾਂ ਦਾਅਵਾ ਹੀ ਕੋਈ ਨਹੀਂ ਜੀ ਉਚਾਰਨ ਸ਼ੁੱਧ ਦਾ, ਇੱਥੇ ਕੋਈ ਜਾਣੈ ਨੰਨੇ ਨਾਲ ਹੀ ਪੜ੍ਹਨਾ ਹੈ, ਨਾਣਾ ਨਹੀਂ ਬੰਦੇ ਨਾਲ ਜਾਣਾ ਨਹੀਂ, ਕੋਈ ਜਾਣੈ ਕੋਈ ਟਾਵਾਂ ਟਾਵਾਂ ਹੀ ਜਾਣਦਾ, ਟਾਵਾਂ ਟਾਵਾਂ ਮੈਂ ਆਪਣੇ ਕੋਲ ਸ਼ਬਦ ਲਾਉਣ ਲੱਗਾ, ਕੋਈ ਜਾਣੈ ਕਿਸੇ ਟਾਵੇਂ ਟਾਵੇਂ ਨੂੰ ਪਤਾ ਲੱਗਦਾ। ਕਵਨ, ਕਵਨ ਦਾ ਅਰਥ ਕੌਣ, ਈਹਾ ਜਗ ਮੀਤ, ਜਗ ਦੇ ਗੱਗੇ ਨੂੰ ਸਿਹਾਰੀ ਲੱਗੀ ਹੈ ਜਗਤ ਵਿੱਚ ਸੰਸਾਰ ਵਿੱਚ, ਕੋਈ ਵਿਰਲਾ ਹੀ ਇਸ ਗੱਲ ਨੂੰ ਸਮਝਦਾ ਇਸ ਜਗਤ ਵਿੱਚ ਕੌਣ ਕਿਸੇ ਦਾ ਮਿੱਤਰ ਹੈ। ਮੀਤ ਦਾ ਲਫ਼ਜ਼ੀ ਅਰਥ ਮਿੱਤਰ, ਕੋਈ ਜਾਣੈ ਕਵਨ ਈਹਾ ਜਗ ਮੀਤ, ਕਿਸੇ ਟਾਵੇਂ ਨੂੰ ਪਤਾ ਲੱਗਦਾ ਜੀ ਕਿਹੜਾ ਇਸ ਜੱਗ 'ਚ ਮਿੱਤਰ ਹੈ। ਮਹਾਰਾਜ ਅੱਗੇ ਬਚਨ ਕਰਦੇ ਨੇ, ਜਿਸ ਹੋਏ ਕਿਰਪਾਲ। ਵੇਖੋ ਜੀ, ਮਹਾਰਾਜ ਨੇ ਬੜੀ ਬਖਸ਼ਿਸ਼ ਕੀਤੀ। ਹੁਣ ਸ਼ਬਦ ਅਸੀਂ ਆਮ ਤੌਰ 'ਤੇ ਕਿਰਪਾਲ ਬੋਲਦੇ ਹਾਂ, ਰਾਰਾ ਪੂਰਾ, ਪਰ ਇੱਥੇ ਰਾਰਾ ਪੈਰ 'ਚ ਲਾਇਆ, ਕਿਰਪਾਲ, ਕਿਰਪਾਲ ਨਹੀਂ ਕਿਰਪਾਲ। ਗੁਰੂ ਸਾਹਿਬ ਸ਼ਬਦ ਵਰਤਿਆ ਜਿਸ ਹੋਏ ਕਿਰਪਾਲ, ਜਿਸ ਉੱਪਰ ਉਹ ਕਿਰਪਾਲੂ ਹੋ ਜਾਏ, ਦਿਆਲੂ ਹੋ ਜਾਏ। ਸੋਈ, ਸੋਈ ਦਾ ਅਰਥ ਹੈ ਉਹ, ਬਿੱਧ, ਬਿੱਧ ਦਾ ਅਰਥ ਹੈ ਤਰੀਕਾ, ਜੁਗਤ। ਮਹਾਰਾਜ ਕਹਿੰਦੇ ਆ ਜਿਸ ਹੋਏ ਕਿਰਪਾਲ ਸੋਈ ਬਿੱਧ ਬੂਝੈ, ਬੂਝੈ ਦਾ ਅਰਥ ਹੈ ਸਮਝਣਾ। ਜਿਸ ਬੰਦੇ 'ਤੇ ਪਰਮਾਤਮਾ ਦੀ ਕਿਰਪਾ ਹੋ ਜਾਏ, ਉਹਨੂੰ ਇਹ ਗੱਲ ਸਮਝ ਪੈਂਦੀ ਉਹ ਭਲਿਓ ਇਸ ਦੁਨੀਆਂ 'ਚ ਕਿਹੜਾ ਮਿੱਤਰ ਹੈ। ਅਰਜ਼ ਹੈ ਕੋਈ ਜਾਣੈ ਕਵਨ ਇਹਾਂ ਜਗਮੀਤ, ਜਿਸ ਹੋਏ ਕਿਰਪਾਲ ਸੋਈ ਬਿੱਧ ਬੂਝੈ। ਇਹ ਸੋਈ ਬਿੱਧ ਬੂਝੈ ਦੇ ਅਰਥ ਪਿਛਲੀ ਤੁੱਕ ਨਾਲ ਜੋੜ ਕੇ ਆਉਣਗੇ। ਜਿਸ ਉੱਤੇ ਉਹ ਕਿਰਪਾ ਕਰੇ ਉਹਨੂੰ ਇਸ ਗੱਲ ਦੀ ਸਮਝ ਪੈਂਦੀ, ਇਸ ਬਿੱਧ ਦੀ ਸਮਝ ਪੈਂਦੀ ਹੈ। ਤਾਂ ਕਿ ਇਹਦਾ ਅਰਥ ਹੈ ਉਸ ਦੀ, ਤਿਸ ਦੀ, ਨਿਰਮਲ, ਮੈਲ ਤੋਂ ਰਹਿਤ। ਰੀਤ ਦਾ ਲਫਜ਼ੀ ਅਰਥ ਵੈਸੇ ਪਰੰਪਰਾ ਹੁੰਦਾ, ਪਰ ਇੱਥੇ ਯਾਦ ਰੱਖਿਓ ਰੀਤ ਦਾ ਅਰਥ ਹੈ ਜੀਵਨ ਦੀ ਮਰਿਆਦਾ, ਜੀਵਨ ਜੀਣ ਦਾ ਢੰਗ। ਕਿਸੇ ਟਾਵੇਂ ਨੂੰ ਸਮਝ ਪੈਂਦੀ ਇਸ ਜਗਤ ਵਿੱਚ ਕੌਣ ਕਿਸੇ ਦਾ ਮਿੱਤਰ ਹੈ। ਜਿਸ ਉੱਪਰ ਉਹ ਕਿਰਪਾਲੂ ਹੁੰਦਾ ਉਹਨੂੰ ਸਮਝ ਪੈਂਦੀ ਹੈ, ਅਤੇ ਉਸ ਬੰਦੇ ਦਾ ਜੀਵਨ ਮੈਲ ਤੋਂ ਰਹਿਤ ਹੋ ਜਾਂਦਾ ਹੈ। ਰਹਾਓ, ਇਹ ਸਤਿਗੁਰੂ ਨੇ ਰਹਾਓ ਦੇ ਦੋ ਬਚਨ ਕਹੇ। ਕੋਈ ਜਾਣੈ ਕਵਨ ਇਹਾਂ ਜਗਮੀਤ, ਜੋ ਹੋਏ ਕਿਰਪਾਲ ਸੋਈ ਬਿਦ ਬੀ ਬੂਝੈ, ਤਾਂ ਕਿ ਨਿਰਮਲ ਰੀਤ। ਥੋੜ੍ਹੇ ਜਿਹੇ ਇਹਦੀ ਵਿਆਖਿਆ ਆਪਾਂ ਕਰ ਲਈਏ। ਮਨੁੱਖੀ, ਅਸੀਂ ਜਿੰਨੇ ਮਨੁੱਖ ਹਾਂ ਅਸੀਂ ਸਮਾਜਿਕ ਪ੍ਰਾਣੀ ਹਾਂ, ਅਸੀਂ ਸਮਾਜ ਵਿੱਚ ਰਹਿੰਦੇ ਹਾਂ। ਉਂਝ ਵੈਸੇ ਪਰਮਾਤਮਾ ਨੇ ਹਰ ਜੂਨ ਦੇ ਅੰਦਰ ਦਰਦ ਫੀਲਿੰਗ ਪੈਦਾ ਕੀਤੀ ਹੋਈ ਹੈ, ਕੋਈ ਵੀ ਹੋਵੇ। ਪਰ ਅਸੀਂ ਸਮਾਜਿਕ ਪ੍ਰਾਣੀ, ਅਸੀਂ ਚਾਹੁੰਦੇ ਹਾਂ ਦੂਸਰੇ ਦੇ ਨਾਲ ਮਿੱਤਰਤਾ ਸੰਬੰਧ ਬਣਾ ਕੇ। ਪਰ ਇੱਕ ਕਮਜ਼ੋਰੀ ਵੀ ਬੰਦੇ ਦੀ ਬਹੁਤ ਵੱਡੀ ਹੈ, ਬੰਦੇ ਦੀ ਸ਼ਬਦ ਵਰਤ ਰਿਹਾ ਪੂਰੀ ਸਮੁੱਚਤਾ ਵਿੱਚ। ਇੱਥੇ ਸੁਰਤ ਦੇ ਤੌਰ 'ਤੇ, ਅੰਦਰ ਦੀ ਸੋਚ ਦੇ ਤੌਰ 'ਤੇ ਸਾਰਿਆਂ ਦੀ ਕਦੀ ਸਮਾਨਤਾ ਨਹੀਂ ਹੋਈ। ਖੂਨ ਦੇ ਰਿਸ਼ਤੇ, ਖੂਨ ਦੇ ਗਰੁੱਪ ਮਿਲ ਸਕਦੇ ਆ, ਪਰ ਸੋਚ ਦੇ ਗਰੁੱਪ ਬੜੇ ਘੱਟ 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 ਮਿਲਦੇ ਆ। ਅਤੇ ਜਿੰਨੇ ਵੀ ਰਿਸ਼ਤੇ ਨੇ, ਸੱਚ ਇਹ ਵੀ ਉਹ ਸੋਚ ਕਰਕੇ, ਵਿਚਾਰ ਕਰਕੇ ਨਿਭਦੇ ਹੁੰਦੇ ਆ। ਜਿੱਥੇ ਵਿਚਾਰ ਨਾ ਮਿਲੇ ਉੱਥੇ ਸਿਰਫ ਜ਼ਿੰਦਗੀ ਦੇ ਦਿਨ ਕੱਟੇ ਜਾਂਦੇ ਆ, ਉੱਥੇ ਜ਼ਿੰਦਗੀ ਜੀ ਨਹੀਂ ਜਾਂਦੀ। ਭਾਵੇਂ ਪਰਿਵਾਰ 'ਚ ਨਾ ਵਿਚਾਰ ਮਿਲੇ, ਦੱਸ ਤਾਂ ਕਈ ਵਾਰੀ ਬੇਨਤੀ ਕਰਦਾ। ਗੁਰਮਤ ਨੇ ਜਿਹੜਾ ਨੁਕਤਾ ਪੇਸ਼ ਕੀਤਾ ਉਹਨੇ ਖੂਨ ਦੇ ਰਿਸ਼ਤੇ ਤੋਂ ਅੱਗੇ ਵਿਚਾਰ ਦਾ ਪੇਸ਼ ਕੀਤਾ। ਇਹੀ ਕਾਰਨ ਕਿ ਪ੍ਰਹਿਲਾਦ ਅਤੇ ਉਹਨਾਂ ਦੇ ਪਿਤਾ ਹਰਨਾਕਸ਼, ਖੂਨ ਇੱਕੋ ਵੇ ਪਰ ਵਿਚਾਰ ਇੱਕ ਨਹੀਂ। ਪੁੱਤਰ ਦਾ ਰਸਤਾ ਵੱਖਰਾ ਅਤੇ ਪਿਤਾ ਦਾ ਵੱਖਰਾ ਹੈ। ਇਸੇ ਕਰਕੇ ਗੁਰੂ ਨੇ ਇਸ ਕੋਨਸੈਪਟ ਨੂੰ ਕਿਹਾ ਕਰਮੀ ਆਪੋ ਫੈਮਿਲੀ ਦੀ ਕਮਰੀ, ਕਰਮੀ ਨਹੀਂ ਕਿਹਾ ਪੂਰੀ, ਉੱਥੇ ਸ਼ਬਦ ਵਰਤਿਆ ਤੇਰਾ ਨਿੱਜੀ ਜੀਵਨ ਹੈ। ਕਿਉਂਕਿ ਅਸੀਂ ਚਲੋ ਹੁਣ, ਪਹਿਲਾਂ ਤਾਂ ਨਹੀਂ ਸੀ ਪਿੰਡਾਂ 'ਚ ਕਿਸੇ ਦਾ ਇਕੱਲਾ ਬੱਚਾ ਹੁੰਦਾ ਜੀ, ਇਹ ਇਕੱਲਾ ਹੈ ਜੀ। ਚੇਤੇ ਰੱਖਿਓ ਇਸ ਦੁਨੀਆਂ ਵਿੱਚ ਭਾਵੇਂ ਕਿਸੇ ਦੇ 50 ਭਰਾ ਨੇ ਨਾ, ਫਿਰ ਵੀ ਉਹ ਇਕੱਲੇ ਦਾ ਇਕੱਲਾ ਹੈ, ਇਕੱਲਾ ਆਇਆ ਅਤੇ ਇਕੱਲਾ ਉਸਨੇ ਜਾਣਾ ਹੈ। ਇੱਥੇ ਸਤਿਗੁਰੂ ਨੇ ਸ਼ਬਦ ਵਰਤਿਆ ਕਿ ਜਿੱਥੇ ਵਿਚਾਰ ਮੇਲ ਖਾਂਦੇ ਆ ਉੱਥੇ ਤੁਹਾਡੀ ਨਿਭਦੀ ਹੈ। ਜਿਸ ਉੱਪਰ ਪਰਮਾਤਮਾ ਕਿਰਪਾਲੂ ਹੋ ਜਾਏ ਉਹਨੂੰ ਇਹ ਸਮਝ ਪੈਂਦੀ ਹੈ ਕਿ ਇਸ ਦੁਨੀਆਂ ਵਿੱਚ ਮਿੱਤਰ ਕੌਣ ਹੈ। ਮਿੱਤਰ ਸ਼ਬਦ ਬੜਾ ਪਿਆਰਾ ਹੈ, ਇੱਥੇ ਸ਼ਬਦ ਮਹਾਰਾਜ ਨੇ ਮੀਤ ਵਰਤਿਆ ਹੈ, ਮਿੱਤਰ, ਯਾਰ। ਮੈਂ ਇੱਕ ਦਿਨ ਪਿਛਲੇ ਵਾਰੀ ਵੀ ਕਿਹਾ, ਮੈਂ ਰਿਪੀਟ ਫਿਰ ਕਰਨ ਲੱਗਾ, ਆਪ ਬਾਣੀ ਦੇ ਸਮਝਦਾਰ ਬੈਠੇ ਹੋ। ਇਹ ਗੁਰੂ ਗ੍ਰੰਥ ਸਾਹਿਬ 'ਚ ਨਾ, ਸਮੱਗਰ ਗੁਰੂ ਗ੍ਰੰਥ ਸਾਹਿਬ 'ਚ, ਸਮੱਗਰ ਮੀਨਜ ਪੂਰੀ ਬਾਣੀ 'ਚ, ਇਹ ਸ਼ਬਦ ਜਿਹੜਾ ਇੱਕ ਯਾਰ ਆਉਂਦਾ। ਇਹ ਰਿਪੀਟ ਕਰਨ ਲੱਗਾ ਮੈਂ ਗੱਲ, ਇਹ ਯਈਏ ਨਾਲ ਆਉਂਦਾ, ਅਤੇ ਦੂਸਰਾ ਸ਼ਬਦ ਜੱਜੇ ਨਾਲ ਆਉਂਦਾ, ਜਾਰ। ਪਰ ਇਸੀ ਗੁਰੂ ਗੁਰੂ ਸਾਹਿਬ ਦੀ ਸ਼ਬਦਾਂ ਦੀ ਅਰਥ ਹੀ ਐਡੇ ਕਮਾਲ ਦੇ। ਹੁਣ ਅਸੀਂ ਸ਼ਬਦ ਵਰਤਾਂਗੇ ਯਾਰ, ਅਤੇ ਜੇ ਕੋਈ ਲਿਟਰੇਚਰ ਪੜ੍ਹਨ ਵਾਲਾ ਕਹੇਗਾ ਵੀ ਸਹੀ ਸ਼ਬਦ ਯਾਰ ਹੀ ਹੈ, ਜੱਜੇ ਨਾਲ ਨਹੀਂ ਜੀ। ਪਰ ਗੁਰੂ ਗ੍ਰੰਥ ਸਾਹਿਬ ਜੱਜੇ ਨਾਲ ਹੈ। ਪਰ ਪੂਰੇ ਗੁਰੂ ਗ੍ਰੰਥ ਸਾਹਿਬ ਯਾਦ ਰੱਖਿਓ, ਜਿੱਥੇ ਵੀ ਸ਼ਬਦ ਜੱਜੇ ਨਾਲ ਯਾਰ ਆਏਗਾ ਉਹਦੇ ਲਫਜ਼ੀ ਅਰਥ ਨੇ ਵਿਚਾਰ। ਜਿੱਥੇ ਯਈਏ ਨਾਲ ਪੂਰੇ ਗੁਰੂ ਗ੍ਰੰਥ ਸਾਹਿਬ 'ਚ ਯਾਰ ਆਏਗਾ ਉਹਦਾ ਅਰਥ ਗੁਰੂ ਪਰਮਾਤਮਾ ਅਤੇ ਗੁਰਮੁਖ ਹੈ। ਉਹ ਪੋਜ਼ਿਟਿਵ ਸੈਂਸ 'ਚ, ਜਿਵੇਂ ਹੁਣ ਇਹ ਆਸਾ ਕੀ ਵਾਰ ਦਾ ਭਾਈ ਸਾਹਿਬ ਕੀਰਤਨ ਕਰ ਰਹੇ ਸਨ, ਚੋਰਾਂ ਜਾਰਾਂ ਜੱਜੇ ਨਾਲ ਹੈ ਜੀ ਉੱਥੇ, ਤੈ ਕੂੜਿਆਰਾਂ ਹਾ ਰਾਬਾ ਵੇਕਾਰ, ਉੱਥੇ ਜੱਜੇ ਨਾਲ ਇਹਦਾ ਅਰਥ ਨੈਗੇਟਿਵ ਸੈਂਸ 'ਚ ਕਹੇ ਵੀ ਵਿਚਾਰੀ, ਚੋਰ ਜਾਰ ਜੁਆਰ ਅਤੇ ਬੁਰਾ ਉੱਥੇ ਵੀ ਜੱਜੇ ਨਾਲ ਹੈ, ਚੋਰਾ ਜਾਰਾ ਰੰਡੀਆਂ ਕੁੱਟਣੀਆਂ ਦੀ ਵਾਣ ਉੱਥੇ ਵੀ ਜੱਜੇ ਨਾਲ। ਪਰ ਜਦੋਂ ਆਹ ਪਾਠ ਕਰਦੇ ਹੋ ਸੁਣ ਯਾਰ ਹਮਾਰੇ ਸੱਜਣ ਉੱਥੇ ਜਈਏ ਨਾਲ ਹੈ, ਯਾਰ ਵੇ ਪ੍ਰੈ ਹੱਬੇ ਸਖੀਆਂ। ਮੈਂ ਬੇਨਤੀ ਕਰਾਂ, ਮਿੱਤਰ ਸ਼ਬਦ ਵੀ ਆਇਆ, ਯਾਰ ਸ਼ਬਦ ਵੀ ਆਇਆ, ਪਰ ਮਿੱਤਰ ਸ਼ਬਦ ਇੰਨਾ ਪਿਆਰਾ ਹੈ, ਮੈਂ ਕਿਉਂਕਿ ਅੱਜ ਸ਼ਬਦ ਚੱਲਿਆ ਮੀਤ, ਸੱਚ ਇਹ ਵੇ ਕਿ ਕਈ ਵਾਰੀ ਬੰਦਾ ਆਪਣੇ ਖੂਨ ਦੇ ਰਿਸ਼ਤੇ ਨਾਲ ਦਿਲ ਦੀਆਂ ਘੁੰਡੀਆਂ ਨਹੀਂ ਖੋਲ੍ਹਦਾ ਜਿਹੜੇ ਆਪਣੇ ਮਿੱਤਰ ਨਾਲ ਖੋਲ੍ਹ ਦਿੰਦਾ ਹੈ। ਇਸੇ ਕਰਕੇ ਗੁਰਬਾਣੀ 'ਚ ਰੱਬ ਨੂੰ ਮਿੱਤਰ ਕਹਿ ਕੇ ਆਵਾਜ਼ ਮਾਰੀ। ਇੱਕ ਪਾਠ ਹੁੰਦਾ ਮਹਾਰਾਜ ਦਾ ਕਿ ਜਨ ਕੋ ਪ੍ਰਭ ਸੰਗੇ ਅਸਨੇਹ, ਅਗਲਾ ਬੱਚੇ ਨੇ ਸਾਜ ਨੂੰ ਤੂੰ ਮੀਤ ਮੇਰਾ, ਤੂੰ ਮੇਰਾ ਮਿੱਤਰ ਹੈ, ਮੈਂ ਤੇਰੇ ਨਾਲ ਦਿਲ ਸਾਂਝਾ ਕਰਨਾ ਹੈ। ਕਿਉਂਕਿ ਮਿੱਤਰ ਬੜਾ ਪਿਆਰਾ ਸ਼ਬਦ ਹੈ, ਮੈਂ ਤਾਂ ਕਿ ਅੱਜ ਗੁਰੂ ਸਾਹਿਬ ਨੇ ਸ਼ਬਦ ਮੀਤ ਵਰਤਿਆ। ਜਨ ਕੋ ਪ੍ਰਭ ਸੰਗੇ ਅਸਨੇ ਕੋ ਸਾਜ ਨੂੰ ਤੂੰ ਮੀਤ ਮੇਰਾ, ਗ੍ਰਹਿ ਤੇਰਾ ਸਭ ਕਿਹੋ, ਤੇਰੇ ਘਰ ਸਭ ਕੁਝ ਹੈ। ਫਿਰ ਵੀ ਮੈਂ ਬੇਨਤੀ ਕਰਾਂ, ਯਾਰ ਤੋਂ ਜੋ ਕੁਝ ਮੰਗਿਆ ਜਾ ਸਕਦਾ ਉਹ ਮਾਂ ਬਾਪ ਤੋਂ ਵੀ ਨਹੀਂ ਮੰਗਿਆ ਜਾ ਸਕਦਾ, ਬੰਦਾ ਕਹਿ ਦਿੰਦਾ। ਅੱਗੇ ਮਹਾਰਾਜ ਕਹਿੰਦੇ ਆ, ਮਾਨ ਮੰਗੂ ਤਾਨ ਮੰਗੂ ਧਨ ਲਖਮੀ ਸੁੱਤ ਤੇ, ਬੜਾ ਪਿਆਰਾ ਸ਼ਬਦ ਹੈ। ਗੁਰੂ ਸਾਹਿਬ ਨੇ ਇਸੇ ਕਰਕੇ ਪਰਮਾਤਮਾ ਲਈ ਸੱਜਣ ਸ਼ਬਦ, ਇੱਕ ਬਚਨ ਮਹਾਰਾਜ ਦਾ ਹੁੰਦਾ, ਆਦ ਮੱਦ ਜੋ ਅੰਤ ਨਿਭਾ ਹੈ, ਮੈਨੂੰ ਉਹੋ ਜਿਹਾ ਯਾਰ ਪਰਮਾਤਮਾ ਜਿਹੜਾ ਆਦ ਵਿੱਚ ਵੀ ਮੱਧ ਵਿੱਚ ਵੀ ਅੰਤ ਵਿੱਚ ਵੀ, ਆਦ ਮੱਧ ਜੋ ਅੰਤ ਨਿਭਾ ਹੈ ਸੋ ਸਾਜਨ ਮੇਰਾ ਮਨ ਚਾਹੇ। ਇਹਨੂੰ ਗੁਰੂ ਸਾਹਿਬ ਨੇ ਕਿਹਾ ਕਿ ਸੱਜਣ ਸਹੀ ਨਾਲ ਮੈਂ, ਕਿਸੇ ਟਾਵੇਂ ਟਾਵੇਂ ਨੂੰ ਪਤਾ ਲੱਗਦਾ ਵੀ ਇਸ ਜਗਤ 'ਚ ਕੋਈ ਮਿੱਤਰ ਹੈ। ਹੁਣ ਇੱਥੇ ਇਹ ਨੈਗੇਟਿਵ ਨਹੀਂ ਕਿਹਾ ਵੀ ਕੋਈ ਨਹੀਂ, ਸੰਸਾਰੀ ਤੌਰ 'ਤੇ ਹੈ। ਮਹਾਰਾਜ ਕਹਿੰਦੇ ਆ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਨ। ਇਹਨੂੰ ਗੁਰੂ ਜੀ ਨੇ ਅੰਮ੍ਰਿਤ ਬਾਣੀ 'ਚ ਕਿਹਾ, ਨਾਨਕ ਕੱਚੜਿਆਂ ਸਿਉਂ ਤੋੜ, ਢੂੰਡ ਸੱਜਣ ਸੰਤ ਪੱਕਿਆਂ, ਓਏ ਜੀਵਨ ਦੇ ਵਿਛੜੇ ਉਹ ਮੋਇਆ ਨਾ ਜਾਹੀਂ ਛੋਟ। ਐਸੇ ਸੱਜਣ ਐਸੇ ਮਿੱਤਰ ਕੋਈ ਟਾਵਾਂ ਟਾਵਾਂ, ਗੁਰੂ ਸਾਹਿਬ ਸ਼ਬਦ ਵਰਤ ਰਿਹਾ। ਹਾਂ, ਇਹ ਰਿਸ਼ਤਾ ਇੰਨਾ ਨਾਜ਼ੁਕ ਹੈ ਮਿੱਤਰ ਦਾ, ਜਦੋਂ ਮਿੱਤਰ ਨੂੰ ਮਿੱਤਰ ਪ੍ਰਤੀ ਅੰਧ ਵਿਸ਼ਵਾਸੀ ਹੋ ਜਾਏ, ਇਦੋਂ ਵੱਡੀ ਸੱਟ ਕੋਈ ਨਹੀਂ ਹੁੰਦੀ। ਮੈਂ ਸੂਫੀ ਸਾਹਿਤ ਵਿੱਚ ਤੁਹਾਨੂੰ ਸਭ ਨੂੰ ਪਤਾ ਸ਼ਿਵਲੀ ਦਾ ਨਾਮ ਅਸੀਂ ਸੁਣਦੇ ਹਾਂ ਜੀ। ਚਲੋ ਮੈਂ ਇੱਕ ਉਦਾਹਰਨ ਦੇ ਰਿਹਾ, ਮਨਸੂਰ ਨੂੰ ਸਜ਼ਾ ਦਿੱਤੀ ਗਈ, ਉਹਨੇ ਅਨਲ ਹੱਕ ਕਿਹਾ, ਜਿਹਨੂੰ ਵੇਦਾਂਤੀ ਕਹਿੰਦੇ ਨੇ ਅਹੰ ਬ੍ਰਹਮਸਮੀ, ਉਹਨੇ ਸ਼ਬਦ ਵਰਤਿਆ ਅਨਲ ਹੱਕ। ਆਪ ਨੂੰ ਪਤਾ ਸ਼ਾਇਦ ਹੋਵੇ, ਉਸ ਬੰਦੇ ਨੂੰ ਬੜੇ ਤਸੀਹੇ ਦਿੱਤੇ। ਮੈਂ ਹੈਰਾਨ ਹੋਇਆ, ਉਹਦੀ ਜੀਵਨੀ ਪੜ੍ਹ ਕੇ ਉਹਦੇ ਦੋਨੋਂ ਹੱਥ ਕੱਟੇ ਜੀ। ਚਲੋ ਇੱਕ ਸਿਰਫ ਇੱਕ ਖਿੰਨ ਨਿਕਲ ਕੇ ਵਿੱਚੋਂ, ਜਦੋਂ ਦੋਨੋਂ ਹੱਥ ਕੱਟ ਦਿੱਤੇ, ਉਹਨੇ ਟੁੰਡੀਆਂ ਬਾਹਾਂ ਨਾਲ ਆਪਣੇ ਮੂੰਹ ਵੱਲ ਮਾਰੀਆਂ, ਉਹ ਖੂਨ ਸਾਰੇ ਦਾ ਸਾਰਾ ਉਹਦੀ ਦਾੜੀ ਚਿਹਰਾ ਭਰਿਆ ਗਿਆ, ਅਤੇ ਹੱਸ ਕੇ ਕਹਿੰਦਾ, ਉਹ ਲੋਕੋ ਸ਼ਰ੍ਹਾਂ ਦੀ ਨਮਾਜ਼ ਪਾਣੀ ਨਾਲ ਵੁਜ਼ੂ ਕਰਕੇ ਪੜ੍ਹੀ ਜਾਂਦੀ ਏ, ਇਸ਼ਕ ਦੀ ਨਮਾਜ਼ ਖੂਨ ਨਾਲ ਵੁਜ਼ੂ ਕਰਕੇ ਪੜ੍ਹੀ ਜਾਂਦੀ ਹੈ, ਪਿਆਰ ਦੀ ਨਮਾਜ਼ ਕੇ। ਅਗਲੀ ਗੱਲ ਉਹਨੇ ਕਿ ਤੂੰ ਮੈਨੂੰ ਦਿਸਦੇ ਹੋਏ ਹੱਥ ਕੱਟ ਲਏਗਾ, ਤੇਰੇ ਹੱਥ ਹੀ ਤਾਕਤ ਕਹਿ, ਪਰ ਉਹਨਾਂ ਹੱਥਾਂ ਨੂੰ ਕਿਵੇਂ ਕੱਟੇਗਾ ਜਿਨ੍ਹਾਂ ਨੇ ਅੱਲਾ ਦੇ ਘਰ ਵਿੱਚੋਂ ਰੂਹਾਨੀਅਤ ਦਾ ਤਾਜ਼ ਆਪਣੇ ਸਿਰ 'ਤੇ ਰੱਖ ਲਿਆ ਹੈ। ਇਸ ਬੰਦੇ ਨੂੰ ਸੋਲੀ ਚਾੜਨ ਤੋਂ ਪਹਿਲਾਂ, ਟੁਕੜੇ ਕਰਨ ਤੋਂ ਪਹਿਲਾਂ ਸੰਗ ਸਾਰ ਕੀਤਾ। ਖਲੀਫੇ ਨੇ ਕਹਿ ਦਿੱਤਾ, ਹਰ ਬੰਦਾ ਮਨਸੂਰ ਨੂੰ ਵੱਟੇ ਮਾਰੇ, ਹਰ ਹਾਲਤ 'ਚ ਮਾਰਨੇ ਪੈਣਗੇ। ਲੋਕ ਜੀ ਜਿਵੇਂ ਲੰਗਰ ਆਪਾਂ ਛਕਦੇ ਕਤਾਰ 'ਚ, ਇਸ ਤਰ੍ਹਾਂ ਲੰਘਦੇ ਸਨ, ਸਾਰੇ ਵੱਟੇ ਮਾਰੀ ਗਏ, ਉਹ ਵੱਟੇ ਮੂੰਹ 'ਤੇ ਵੱਜਣ, ਪਿੰਡੇ 'ਤੇ ਹੱਸੀ ਜਾਏ। ਉਹਨਾਂ ਵੱਟਿਆਂ ਦੇ ਵਿੱਚੋਂ ਇੱਕ ਫੁੱਲ ਵੱਜਾ ਚਿਹਰੇ ਦੇ ਉੱਤੇ, ਸੱਚੀ ਮੁੱਚੀ ਮਨਸੂਰ ਰੋ ਪਿਆ, ਬਹੁਤ ਰੋਇਆ। ਉਹਨੇ ਅਗਲਾ ਸ਼ਬਦ ਕਿਹਾ, ਵੇਖਣ ਵਾਲਿਆਂ ਕਿਹਾ, ਇੰਨੇ ਵੱਟੇ ਵੱਜੇ ਤੂੰ ਰੋਇਆ ਨਹੀਂ, ਆ ਫੁੱਲ ਵਜਾਂ ਕਹਿਣ ਲੱਗੇ ਇਹ ਅਸਲ 'ਚ ਵੱਟੇ ਉਹਨਾਂ ਨੇ ਮਾਰੇ ਜਿਹੜੇ ਮੇਰੇ ਬਾਰੇ ਜਾਣਦੇ ਨਹੀਂ, ਉਹਨਾਂ ਨੂੰ ਮੇਰੇ ਜੀਵਨ ਦਾ ਪਤਾ ਨਹੀਂ, ਇਹ ਵੱਟੇ ਵੀ ਮਾਰਨ 'ਤੇ ਮੈਂ ਹੱਸਾਂਗਾ, ਪਰ ਫੁੱਲ ਉਸ ਯਾਰ ਨੇ ਮਾਰਿਆ ਜਿਹਨੂੰ ਪਤਾ ਹੈ ਕਿ ਮੈਂ ਕੀ ਹਾਂ। ਉਹਦਾ ਨਾਮ ਸ਼ਿਬਲੀ ਸੀ। ਮੈਂ ਬੇਨਤੀ ਕਰਾਂ ਮਿੱਤਰ, ਬੜਾ ਪਿਆਰਾ ਸ਼ਬਦ ਹੈ, ਉਹ ਸੂਬੀ ਕਲਪ ਉੱਠਿਆ। ਇਸ ਕਰਕੇ ਗੁਰੂ ਨੇ ਕਿਹਾ ਚੇਤੇ ਰੱਖੀ, ਰੱਬ ਇੱਕ ਐਸਾ ਮਿੱਤਰ ਹੈ, ਗੁਰੂ ਇੱਕ ਐਸਾ ਮਿੱਤਰ ਹੈ, ਸੰਸਾਰ ਦੀ ਮਿੱਤਰਤਾ ਇਹ ਮੈਂ ਫਿਰ ਬੇਨਤੀ ਕਰਾਂਗਾ, ਨੇੜਤਾ ਜਿਉਂਦਿਆਂ ਤੱਕ ਹੈ, ਉਹ ਐਸਾ ਮਿੱਤਰ ਹੈ ਜਿਹੜਾ ਸਰੀਰ ਤੋਂ ਬਿਨਾਂ ਵੀ ਨਾਲ ਚੱਲਦਾ ਹੈ। ਈਤ ਊਤ ਨਹੀਂ ਵਿਛੜੈ, ਸੋ ਸੰਗੀ ਗਨੀਐ, ਬਿਨ ਸਜਾਏ ਜੋ ਨਿਮਖ ਮੈਂ, ਸੋ ਅਲਪ ਸੁਖ ਭਨੀਐ। ਗੁਰੂ ਜੀ ਨੇ ਕਿਹਾ ਕੋਈ ਜਾਣੈ ਕਵਨ ਇਹਾਂ ਜਗਮੀਤ, ਜਿਸ ਹੋਏ ਕਿਰਪਾਲ ਸੋਈ ਬਿਦ ਬੁਝੈ, ਤਾਂ ਕਿ ਨਿਰਮਲ ਰੀਤ ਰਹਾਓ। ਹੁਣ ਅੱਗੇ ਗਿਣਤੀ ਕਰਨ ਲੱਗਿਆ ਮਹਾਰਾਜ, ਕਿਹੜੇ ਕਿਹੜੇ ਮਿੱਤਰ, ਮਾਤਾ ਜੀ ਜਨਮ ਦੇਣ ਵਾਲੀ ਮਾਂ, ਪਿਤਾ ਅਰਥ ਸੌਖੇ ਨੇ ਜੀ ਬਾਪੂ, ਬਨਤਾ ਇਸਤਰੀ ਪਤਨੀ, ਸੁੱਤ ਬੇਟੇ ਪੁੱਤਰ, ਬੰਧਪ ਰਿਸ਼ਤੇਦਾਰ, ਇਸ਼ਟ। ਕਈ ਵਾਰੀ ਅਸੀਂ ਇਸ਼ਟ ਸ਼ਬਦ ਜਿਹੜਾ ਉਹ ਗੁਰੂ ਲਈ ਵਰਤਨੇ ਆ, ਤੇਰਾ ਇਸ਼ਟ ਕੀ, ਇੱਥੇ ਇਸ਼ਟ ਦਾ ਅਰਥ ਕਰਾਂਗੇ ਪਿਆਰੇ, ਨੇੜੇ ਦੇ ਰਹਿਣ ਵਾਲੇ। ਇੱਕ ਬਾਣੀ ਸ਼ਬਦ ਇੱਠ ਵੀ ਆਉਂਦਾ ਜੀ, ਤੇ ਇੱਠੜਾ ਵੀ ਆਉਂਦਾ ਹੈ। ਮਾਤ ਪਿਤਾ ਬੰਤਾ ਸੁੱਤ ਬੰਧਪ ਇਸ਼ਟ ਮੀਤ, ਮੀਤ ਦਾ ਅਰਥ ਮਿੱਤਰ, ਅਰ ਅਰ ਦਾ ਲਫ਼ਜ਼ੀ ਅਰਥ ਇੱਥੇ ਇਤੇ ਅਤੇ ਹੈ। ਆਪ ਨੂੰ ਪਤਾ ਹੋਵੇ ਬ੍ਰਜ ਭਾਸ਼ਾ ਵਿੱਚ ਨਾ ਅਰ ਦਾ ਲਫ਼ਜ਼ੀ ਅਰਥ ਦੁਸ਼ਮਣ ਵੀ ਹੁੰਦਾ, ਨਾ ਡਰੂ ਅਰਸੋ ਜਬ ਜਾਏ ਲਰੂ, ਉਹ ਬ੍ਰਿਜ ਭਾਸ਼ਾ, ਉੱਥੇ ਅਰ ਦਾ ਅਰਥ ਅਤੇ ਨਹੀਂ, ਉੱਥੇ ਅਰ ਦਾ ਲਫ਼ਜ਼ੀ ਅਰਥ ਹੈ ਜੀ ਦੁਸ਼ਮਣ, ਇੱਥੇ ਗੁਰੂ ਜੀ ਅਰ ਦਾ ਅਰਥ ਅਤੇ। ਮਾਤ ਪਿਤਾ ਬਨਤਾ ਸੁੱਤ ਬੰਧਪ ਇਸ਼ਟ ਮੀਤ ਅਰ ਭਾਈ, ਗੁਰੂ ਸਾਹਿਬ ਕਹਿੰਦੇ ਆ ਇਹ ਮਿੱਤਰ ਨਹੀਂ, ਪੂਰਬ ਜਨਮ ਕੇ ਮਿਲੇ ਸੰਜੋਗੀ, ਇਹ ਲੇਖਾ ਲੈਣਾ ਆਇਆ ਸਾਰੇ। ਇਹ ਸੱਚ ਜੇ ਮੈਂ ਕਹਿੰਦਾ ਵੀ ਇਹ ਵੀ ਤਾਂ ਲੇਖੇ ਦੇਣੇ ਨਾ ਆਪਣ, ਪੂਰਬ ਜਨਮ ਕੇ ਮਿਲੇ ਸੰਜੋਗੀ, ਪੂਰਬਲੇ ਜਨਮ ਕਰਕੇ। ਵਾਹਿਗੁਰੂ ਜੀ ਇਸ ਤੁਕ ਨੂੰ ਧਿਆਨ 'ਚ ਰੱਖਿਓ, ਅਸੀਂ ਕਈ ਵਾਰੀ ਸ਼ਬਦ ਵਰਤਦੇ ਹਾਂ ਪੂਰਬਲੇ ਜਨਮ ਨੂੰ ਨਹੀਂ ਮੰਨਦੇ ਵੀ ਆ, ਨਹੀਂ ਜੀ, ਪੂਰਬ ਜਨਮ ਕੇ ਮਿਲੇ ਸੰਜੋਗੀ, ਸੰਜੋਗੀ ਦਾ ਅਰਥ ਹੈ ਮਿਲਾਪ, ਪਹਿਲਾਂ ਕਿਤੇ ਸੰਜੋਗ ਸੀ, ਵੇਖੋ ਇਹ ਦੋ ਸ਼ਬਦ ਨੇ ਮਿਲੇ ਅਤੇ ਸੰਜੋਗੀ, ਕੋਸ਼ ਵਿੱਚ ਦੇਖੋਗੇ ਅਰਥ ਇੱਕੋ ਨੇ। ਹੁਣ ਇਹਦੇ ਅਰਥ ਇਉਂ ਮੈਂ ਕਰਾਂਗਾ, ਪੂਰਬ ਜਨਮ ਕੇ ਮਿਲੇ, ਪੂਰਬਲੇ ਜਨਮਾਂ ਕਰਕੇ ਹੁਣ ਮਿਲੇ ਸੰਜੋਗੀ, ਇਹਨਾਂ ਦਾ ਸੰਜੋਗ ਸਾਡੇ ਪਿਛਲਾ ਜਨਮਾਂ ਨਾਲ ਵੀ ਹੈ, ਕਿਉਂਕਿ ਦੋ ਚੀਜ਼ਾਂ ਸ੍ਰਿਸ਼ਟੀ ਚਲਾ ਰਹੀਆਂ ਨਾ, ਇੱਕ ਸੰਜੋਗ ਅਤੇ ਦੂਜਾ ਵਿਯੋਗ। ਮਹਾਰਾਜ ਨੇ ਕਿਹਾ ਸੰਜੋਗ ਵਿਯੋਗ ਦੋਏ ਕਾਰ ਚਲਾਵੇ, ਸਾਰੀ ਸ੍ਰਿਸ਼ਟੀ ਜੀ ਬਸ ਆ ਹੀ ਇਹਦੀ ਉਹਦੀ ਖੇਡ। ਸੰਜੋਗ ਹੁੰਦਾ ਨਿਆਣਾ ਕਰਮ ਜਨਮ ਲੈਂਦਾ, ਵਿਯੋਗ ਹੁੰਦਾ ਅਤੇ ਮੌਤ ਹੋ ਜਾਂਦੀ। ਸਾਰਾ ਸਾਰਾ ਸ੍ਰਿਸ਼ਟੀ ਦਾ ਸਿਸਟਮ ਸਿਰਫ ਦੋ ਗੱਲਾਂ 'ਤੇ ਚੱਲ ਰਿਹਾ, ਸੰਜੋਗ ਕਰਕੇ ਮਿਲਾਪ ਹੈ, ਵਿਯੋਗ ਕਰਕੇ ਮੌਤ। ਮਹਾਰਾਜ ਕਹਿੰਦੇ ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤ ਹੈ ਹਾਹੇ ਨੂੰ ਸਿਹਾਰੀ, ਅੰਤ ਹੈ ਅੰਤ ਵੇਲੇ, ਕੋ ਨਾ ਨੰਨੇ ਨੂੰ ਕੰਨਾ ਨਹੀਂ ਬੋਲਣਾ। ਮੈਂ ਤਕਰੀਬਨ ਪਿਛਲੇ ਦਿਨਾਂ ਤੋਂ ਬੇਨਤੀ ਕਰ ਰਿਹਾ, ਇਹ ਨੰਨਾ ਮੁਕਤਾ ਹੈ ਨਾ। ਮਹਾਰਾਜ ਕਹਿੰਦੇ ਅੰਤ ਹੈ ਕੋ ਨਾ ਸਹਾਈ, ਸਹਾਈ ਦਾ ਅਰਥ ਹੈ ਮਦਦਗਾਰ। ਇਹ ਮਾਤਾ, ਇਹ ਪਿਤਾ, ਇਹ ਭੈਣ, ਇਹ ਭਰਾ, ਇਹ ਰਿਸ਼ਤੇਦਾਰ, ਇਹ ਪੂਰਵ ਕਿਤੇ ਮਿਲੇ ਨੇ, ਹੁਣ ਫਿਰ ਮਿਲ ਗਿਆ, ਅਤੇ ਸੱਚ ਇਹ ਵੇ ਪਹਿਲਾਂ ਵੀ ਕਦੀ ਸਾਥ ਨਹੀਂ ਦਿੱਤਾ, ਮਰਨ ਲੱਗਿਆ ਅਤੇ ਐਦਕੀ ਵੀ ਕੋਈ ਨਹੀਂ ਦੇਣਾ, ਅੰਤ ਹੈ ਕੋ ਨਾ ਸਾਈ। ਇੱਕ ਹੋਰ ਮੈਂ ਬੇਨਤੀ ਕਰਾਂ, ਦਰਬਾਰ ਸਾਹਿਬ ਗੁਰੂ ਰਾਮਦਾਸ ਜੀ ਦਾ ਪੁਰਬ ਸੀ ਅਤੇ ਕਥਾ ਉਦਨ ਸ਼ੁਰੂ ਕਰਨੀ ਸੀ, ਪੁਰਬ ਵਾਲਾ ਦਿਨ ਸੀ, ਕਥਾ ਕਰਨੀ ਸੀ, ਗੁਰਮੁਖਾਂ ਨੇ ਇੱਕ ਸਵਈਆ ਪੜ੍ਹਿਆ। ਜੇ ਆਪਾਂ ਇਹਨੂੰ ਜੇ ਆਪਾਂ ਗੁਰੂ ਸਾਹਿਬ ਕੋਲ ਆਏ ਹਾਂ ਨਾ ਜੀ, ਆਪ ਜੀ ਕੀਰਤਨ ਕਰ ਰਹੇ ਹੋ, ਪਾਠ ਸੁਣ ਰਹੇ ਹੋ, ਇਹ ਗੱਲ ਧਿਆਨ 'ਚ ਰੱਖਿਓ ਕਿ ਪੂਰਬ ਦਾ ਕੁਝ ਬੀਜਿਆ ਹੋਇਆ ਅਤੇ ਗੁਰੂ ਕੋਲ ਆਏ ਹਾਂ, ਨਹੀਂ ਤਾਂ ਨਹੀਂ ਕੋਈ ਆ ਸਕਦਾ। ਉਹਦੇ 'ਚ ਇੱਕ ਬਚਨ ਹੁੰਦਾ ਹੈ, ਛੁੱਟਤ ਪ੍ਰਵਾਹ ਅਮੈਂ ਅਮਰਾਪਦ ਅੰਮ੍ਰਿਤ ਸਰੋਵਰ ਸਦ ਭਰਿਆ, ਅਤੇ ਪੀਵੈ ਸੰਤ ਕਰੈ ਮਨ ਮੱਜਨ, ਪੁੱਬ ਜਿਹਨੂੰ ਸੇਵਾ ਕਰੀਆ। ਭੱਟਾਂ ਦਾ ਬਚਨ ਹੈ, ਛੁੱਟਤ ਪ੍ਰਵਾਹ ਅਮੈਂ ਅਮਰਾਪਦ ਅੰਮ੍ਰਿਤ ਸਰੋਵਰ ਸਦ ਭਰਿਆ, कि गुरु रामदास आप जी दे दरबार विच अमृत दा दरिया चलदा पे, सरोवर भरे है, ते सारे क्यों नहीं तेरे दरबार च आस्था रख दे। गुरु साहब कहंदे आ कि नहीं, पट कह रहा, छुड़त प्रवाह अमै अमरा पद अमृत सरोवर सद भरिया, ते पीवें संत करें मन मज्जन। ये ओही नाम जल पींदे ने, इशनान करदे ने, पुब जिनो सेवा करिया, जिन्होंने पूर्वले जन्म विच भी किते देरे दर ते मत्था टेकिया। ये बख्शिश है जी, पूर्व जन्म नूं आपां स्वीकारीए, इस चीज़ नूं पूर्व जन्म के मिले संजोगी अंत है को ना सहाई, इन्हां विच्चों कोई मददगार नहीं। हुण इस तों अगे पदार्थां दा जिक्र है, मुकत माल। आप नूं पता है मुकत दा लफ़्ज़ी अर्थ गुरु ग्रंथ साहिब विच बंद खलासी भी आया, मुकत, आप मुकत मुकत करे संसार, उत्थे मुकत दा अर्थ छुटकारा, पर इत्थे मुकत दा लफ़्ज़ी अर्थ मोती, मुकत माल कठा पाठ करेंगे। माल दा अर्थ माला, सुचे कीमती मोतियां दी माला। महाराज कहते मुकत माल कनिक, नन्ने नूं सिहारी है, भावें पाठ कनक भी लोग करते हैं, पर एक कनिक करांगे ते अर्थ, इहदा कनिक दा लफ्जी अर्थ कनक नहीं सोना। मुकत माल कनिक लाल हीरा, सोना कीमती लाल ते हीरे। अगे महाराज कहते हैं मन रंजन, वेखो शब्द, मन रंजन का अर्थ है मन नूं खुश करन लई, ये तो शब्द बनता है जी मनोरंजन, जिहड़ा कहिंदा अज मनोरंजन है जी। महाराज कहते आ जो कोई तू पाई बैठा मन ही खुश करना पे कि मेरे को सोना बड़ा है, मेरे को मोती बड़े ने, मेरे को हीरे बड़े ने। गुरु साहब कहते ये सिर्फ तेरे मन नूं खुश करन दा वक्ती तरीका है, पर चेते रखी मरियां नूं ना किते मोती छड़ांदे ने ते ना सोना छड़ांदा। खुश हो जा, तू प्रसन्न है कि मेरे को सोना चांदी। मुक्त माल कनक लाल हीरा, मन रंजन की माया, ये माया मन नूं खुश कर ली। हा हा, इहदा पाठ हाँ हाँ नहीं करना। वाहिगुरु जी हाँ करांगे ते पंजाबी च अर्थ होर हो जाणगे। हाँ शब्द आपां वरतने आ, हाँ जी नहीं, इत्थे हा हा दर ते हाए हाए। गुरु साहब कहिंदे ने हा हा करत बेहानी, बेहानी दा अर्थ चली गई। अवधह, अवधह दा लफ्जी अर्थ करांगे उम्र आरजला, साडी एज। हा हा करत बेहानी अवधह, कहिंदे ने सारी जिंदगी खाए खाए कर दी निकल गई, अज पंज तोले हो गया, कल नूं अगले साल दस तोले हो जाएगा। महाराज कहिंदे तां मैं इस पदार्थां विच भी संतोख ना पाया, इस विच बिल्कुल संतुष्टि नहीं हुई, संतोख नहीं मिलिया। हा हा करत बिहानी अवधह, ता मैं संतोख ना पाया। इहदा थोड़ा जिहा विश्राम आप जी सुनियो। हस्त रथ असब पवन तेज, इत्थे विश्राम लाना। धनी धनी ते नहीं, तेज धनी नहीं। हस्त हाथी, रथ असब, रथ अते घोड़े, असब दर्थ घोड़े, पवन तेज, जिहड़े इन्नी तेज स्पीड नाल चलदे आ हवा नूं भी मात कर जांदे, पवन दी तरह तेज चलदे आ हवा दी तरह। हस्त रथ असब पवन तेज, अगे हुण बचन धनी अमीर भी बड़ा है, भूमन जमीन भी बड़ी, बड़ा वड्डा जिमीदार भूमि दा मालक है। ये भूमन दा लफ्ज़ एक आप जी नूं पता होवे, एक शब्द वरतने आ भूमियां, भाई भूमियां, गुरमुख असल च उहदा नाम नहीं सी भूमियां, वह बहुत ज्यादा भूमि का मालक होण करके उहनूं भूमियां कहिंदे सन। मैं बड़ा यतन किया भी उहदा असल च नाम की है, किते नहीं मिलिया, पर भूमियां का अर्थ ये बाणी च है, भूमियां भूम उपर नित रुजिया, भूमि का मालक। इत्थे भूमन का अर्थ कि बहुत सारी जमीन का मालक। चतुरंगा, इहदा पाठ करांगे चतुरंगा, वाहगुरु अर्थ करांगे चतुरंग, जिस दी फौज दे चार हिस्से ने, पैदल ने, हाथी ने, रथ ने, घोड़े ने। हाँ जी, इत्थे गुरु साहिब कह रहे जिहदे कोल चार तरह की फौज है। महाराज कहिंदे संग ना चालियो इन मैं कछुआ, ना हाथियां विच्चों, ना घोड़ियां विच्चों, ना फौजां विच्चों, कोई भी तेरे नाल नहीं चलिया, किसे नहीं जाना। संघ ना चालियो इन मैं कछ वै, ते गुरु साहब कहिंदे ऊठ सिधायो, उठ के चल पिया। कौन चलिया? नांगा नंगा गया इथों, कोई चीज नाल नहीं गई। इहदा मतलब सतगुरु कहिंदे ने भाई तू दस ये सारे तेरे मित्र ने ना, इहदे तेरे तेरे नेड़े दे ने, कोई इहदे नाल नहीं, संघ ना चालियो, इन मैं कछवै ऊड सिधायो नांगा, जिन्हों आप जी रोज अमृत वेले सवैया च पढ़ दियो, जीत फिरै सब देश दिशान को बाजत ढोल, मृदंग नगारे गुंजित गूड़ गजान के, सुंदर खिंसत है कह राज हजारे, भूत भविख भवान के भूपत कौन गने नी, जात बिचारे श्रीपत श्री भगवान, भजे बिन अंत को अंत के ताम सुधारे। गुरु साहब ने ते शब्द वरत्या है कुछ नाल नहीं। उंज वैसे बाबा साहब का एक बचन होंदा फरीद जी का, कहिंदे जदों बंदा राजा सी तुरदा सी नगारे छत्र सब कुछ, अज कहिंदे सब कुछ धरिया तराया रह गया, कुछ भी नहीं, पास दमामे छत सर छत सिर, भेरी सड्डो रड, जाए सुते जिरान में थिए अतीमा गड। हुण गुरु साहब जी ये तो आप जी ने इतों तक दस दिता सारी तोक चिथे, आप देखोगे कोई जाने कौन यहाँ जगमीत, पर कौन है मित्र, यदा मतलब निराशता इन्ना नैगेटिव नहीं लैके चले। कहिंदे हर के संत परमात्मा की बंदगी करने वाले संत, प्रै प्रीतम प्रभ के प्यारे परमात्मा दे जिहड़े मित्र ने उन्हों प्यार करदे। गुरु साहब कहिंदे एक काम कर, हर के संत प्रै प्रीतम प्रभ कह, जिहड़े परमात्मा दे प्यारे ने प्रभु दे प्यारे संत जाने ता कह हर हर गाइए, उन्हां दी संगत विच उन्हां दे नाल बैठ के तू वाहगुरु जप, उन्हां नाल बैठ के खरी हरी जप, ता कह हर हर गाइए, इहदा फल ये मिलेगा नानक इहां सुख, इत आत्मक सुख मिलेगा, आगे मुख उजल, जदों इस शरीर नू छड़ के प्रभु दे घर तुरेगा तेरा मुख उजल होगा, पर मिलेगा किवें, संग संतन कह पाईए, ये प्रभु दे संत जना दी संगत विचों ये सब कुछ नसीब हुंदा है। इन्हियां कु बेनतियां साध संगत जी स्वीकार करियो। तकरीबन पांच क दिन मंगलवार संध्या तो कथा शुरू की सी, अज दोपहर तक एक दीवान सिर्फ होर हाजरी भरनी है, मेरे तो बेअंत भुला हुए हैं, आप कृपा करके बख्श दिया जे। समूह संगत का बहुत धन्यवाद जी, वाहिगुरु जी का खालसा, वाहिगुरु जी का।